ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਰਾਜਨ ਮਹਾਰਾਜਾ ਉਰ ਜਾਇਓ, ਮਾਨਣ ਮਹਿ ਅਭਿਮਾਨੀ, ਲੋਭਨ ਮਹਿ ਲੋਭੀ ਲੋਭਾਇਓ, ਤਿਉਹਾਰ ਰੰਗ ਰਚੇ ਗਿਆਨੀ। ਰਾਜਨ ਮਹਾਰਾਜਾ ਉਰ ਜਾਇਓ, ਮਾਨਣ ਮਹਿ ਅਭਿਮਾਨੀ, ਲੋਭਨ ਮਹਿ ਲੋਭੀ ਲੋਭਾਇਓ, ਤਿਉਹਾਰ ਰੰਗ ਰਚੇ ਗਿਆਨੀ। ਹਰ ਜਨ ਕਾ ਇਹ ਸੁਹਾਵਾ, ਪੇਖ ਨਿਕਟ ਕਰ ਸੇਵਾ ਸਤਿਗੁਰ, ਹਰ ਕੀਰਤਨ ਹੀ ਤ੍ਰਿਪਤਾਵਾ। ਰਹਾਉ ਅਮਲਨ ਸਿਉਂ ਅਮਲੀ ਲਪਟਾਇਓ, ਘੁੰਮਣ ਭੂਮ ਪਿਆਰੀ, ਖੀਰ ਸੰਗ ਬਾਰਕ ਹੈ ਲੀਨਾ, ਪ੍ਰਭ ਸੰਤ ਐਸੇ ਹਿਤਕਾਰੀ। ਵਿਦਿਆ ਮਹਿ ਵਿਦਅੰਸੀ ਰਚਿਆ, ਨੈਣ ਦੇਖ ਸੁਖ ਪਾਵਾ ਹੈ, ਜੈਸੇ ਰਸਨਾ ਸਾਧ ਲੁਭਾਨੇ, ਤਿਉਹਾਰ ਜਨ ਹਰ ਗੁਣ ਗਾਵਾ ਹੈ। ਜੈਸੀ ਭੂਖਾ ਤੈਸੀ ਕਾ ਪੂਰਕ, ਸਗਲ ਘਟਾ ਕਾ ਸੁਆਮੀ, ਨਾਨਕ ਪਿਆਸ ਲਗੀ ਦਰਸ਼ਨ ਕੀ, ਪ੍ਰਭ ਮਿਲਿਆ ਅੰਤਰ ਜਾਮੀ। ਜੈਸੀ ਭੂਖਾ ਤੈਸੀ ਕਾ ਪੂਰਕ, ਸਗਲ ਘਟਾ ਕਾ ਸੁਆਮੀ, ਨਾਨਕ ਪਿਆਸ ਲਗੀ ਦਰਸ਼ਨ ਕੀ, ਪ੍ਰਭ ਮਿਲਿਆ ਅੰਤਰ ਜਾਮੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਧੰਨਵਾਖੇ ਗੁਰੂ ਸਾਹਿਬ ਜੀਓ, ਨਾ ਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਪਿਆ, ਪਰਨਵਤ ਨਾਨਕ ਤਿਨ ਕੀ ਸ਼ਰਣਾ, ਜਿਨ ਤੂੰ ਨਾਹੀਂ ਵਿਸਰਿਆ। ਡੰਡੌਤ ਬੰਧਨ ਅਨੇਕ ਵਾਰ, ਸਰਬ ਕਲਾ ਸਮਰੱਥ, ਡੋਲਨ ਤੇਰਾ ਖੋ ਪ੍ਰਭੂ, ਨਾਨਕ ਦੇ ਕਰ ਹੱਥ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਤਿਗੁਰੂ ਦੀ ਬਖਸ਼ਿਸ਼ ਦੇ ਪਾਤਰ ਹੋ ਰਹੇ ਸਤ ਸੰਗੀ ਜਨੋ, ਅੱਜ ਜੋ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੁੰਦਿਆਂ ਹੁਕਮ ਰੂਪ ਵਿੱਚ ਜੋ ਸ਼ਬਦ ਬਖਸ਼ਿਸ਼ ਕੀਤਾ ਹੈ, ਉਸ ਪਵਿੱਤਰ ਸ਼ਬਦ ਦਾ ਪਾਠ ਆਪ ਜੀ ਨੇ ਹੁਣ ਫਿਰ ਸਰਵਣ ਕੀਤਾ ਹੈ। ਅੱਜ ਦਾ ਇਹ ਅੰਮ੍ਰਿਤ ਸ਼ਬਦ ਪੰਜਵੇਂ ਗੁਰਦੇਵ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ ਸੋਰਠ ਵਿੱਚ ਦਰਜ ਹੈ। ਇਸ ਸ਼ਬਦ ਦੇ ਅੰਦਰ ਸਤਿਗੁਰਾਂ ਨੇ ਗਿਆਨੀ ਪੁਰਸ਼ ਦਾ ਰੋਜ਼ਮਰ੍ਰਾ ਅੰਦਰ ਦਾ ਅਭਿਆਸ ਕੀ ਹੈ, ਹਰ ਜਨ ਨੂੰ ਕਿਹੜਾ ਕੰਮ ਸੋਭਦਾ ਹੈ, ਸੰਤ ਜਨ ਦੇ ਅੰਦਰ ਕਿਸ ਲਈ ਖਿੱਤ, ਕਿਸ ਲਈ ਪਿਆਰ ਹੈ, ਔਰ ਹਜ਼ੂਰ ਕਿੰਨੇ ਸਾਡੇ ਅੰਦਰ ਦੀ ਭੁੱਖ ਤੜਫਣਾ ਪਿਆਸ ਕੀ ਹੈ। ਇਹ ਚਾਰ ਗੱਲਾਂ ਸਤਿਗੁਰੂ ਨੇ ਸ਼ਬਦ ਵਿੱਚ ਅੱਜ ਸਾਨੂੰ ਸਮਝਾਈਆਂ ਨੇ। ਗਿਆਨੀ ਦਾ ਅੰਦਰ ਪਰਮਾਤਮਾ ਦੇ ਅੰਦਰ ਪਰਮਾਤਮਾ ਵਿੱਚ ਕਿਵੇਂ ਰਤਾ ਹੈ, ਹਰ ਜਨ ਨੂੰ ਕਿਹੜਾ ਕੰਮ ਚੰਗਾ ਲੱਗਦਾ ਹੈ, ਸੰਤ ਜਨ ਕਿਵੇਂ ਪਰਮਾਤਮਾ ਨੂੰ ਮੁਹੱਬਤ ਕਰਦਾ ਹੈ, ਇਸ ਗੱਲ ਨੂੰ ਸਤਿਗੁਰੂ ਸਮਝਾਉਣ ਦੇ ਲਈ ਕੁਛ ਦੁਨਿਆਵੀ ਉਦਾਹਰਨਾਂ ਦਿੱਤੀਆਂ ਨੇ ਜਿਹੜੀਆਂ ਅਸੀਂ ਰੋਜ਼ਮਰ੍ਰਾ ਆਪਣੀ ਜ਼ਿੰਦਗੀ ਵਿੱਚ ਦੇਖਦੇ ਹਾਂ, ਸੁਣਨੇ ਹਾਂ, ਅਤੇ ਕੁਝ ਗੱਲਾਂ ਐਸੀਆਂ ਨੇ ਜਿਹੜੀਆਂ ਸਾਡੇ ਆਪਣੇ ਤਨ ਨਾਲ ਵੀ ਰੋਜ਼ ਵਾਪਰਦੀਆਂ ਨੇ। ਆਓ ਸਾਧ ਸੰਗਤ, ਇਸ ਅੰਮ੍ਰਿਤ ਬਚਨ ਦੀ ਵਿਚਾਰ ਅਖਰੀ ਅਰਥ ਭਾਵ ਅਰਥ ਆਪ ਨਾਲ ਸਾਂਝੇ ਕਰ ਸਕਾਂ। ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਆਪਣੇ ਸ਼ਬਦ ਦੀ ਕਲਾ ਵਰਤਾਓ, ਆਪ ਵਿੱਚ ਵਰਤ ਕੇ ਸਤਿਗੁਰੂ ਅੰਦਰ ਦੀ ਇਕਾਗਰਤਾ ਰਸ ਭਾਵਨਾ ਸ਼ਰਧਾ ਔਰ ਅਕੀਦਤ ਨਾਲ ਆਪ ਹੀ ਤਰਸ ਕਰਕੇ ਵਿਚਾਰ ਕਰਾ ਲਵੋ। ਸਾਧ ਸੰਗਤ ਬਖਸ਼ੋ ਆਸੀਸ, ਪਿਆਰ ਅਦਬ ਨਾਲ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ, ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ।
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹਲਾ ਪੰਜਵਾ, ਰਾਜਨ ਮਹਾਰਾਜਾ ਉਰਝਾਇਓ, ਮਾਨਣ ਮਹਿ ਅਭਿਮਾਨੀ।
ਸਤਿਗੁਰੂ ਗੁਰੂ ਪੰਚਮ ਪਾਤਸ਼ਾਹ ਜੀ ਮਹਾਰਾਜ ਇਸ ਅੰਮ੍ਰਿਤ ਸ਼ਬਦ ਦੀ ਆਰੰਭਤਾ ਵਿੱਚ ਇੱਕ ਗਿਆਨੀ ਦਾ ਅੰਦਰ ਪ੍ਰਭੂ ਪਰਮੇਸ਼ਵਰ ਦੇ ਨਾਮ ਵਿੱਚ ਕਿਵੇਂ ਰਤਾ ਹੈ, ਉਸ ਦੇ ਸੰਬੰਧ ਵਿੱਚ ਪਹਿਲੀ ਉਦਾਹਰਨ ਦਿੰਦੇ ਨੇ ਕਿ ਜਿਵੇਂ ਇੱਕ ਰਾਜ ਕਰਨ ਵਾਲਾ ਰਾਜਾ ਜਿਸ ਨੂੰ ਪਰਮਾਤਮਾ ਨੇ ਰਾਜ ਭਾਗ ਦਿੱਤਾ ਹੈ, ਉਹ ਸੁਬਹਾ ਤੋਂ ਸ਼ਾਮ ਤੱਕ ਆਪਣੇ ਜ਼ਿਹਨ ਵਿੱਚ ਆਪਣੇ ਚਿੰਤਨ ਵਿੱਚ ਇਹੀ ਗੱਲ ਰੱਖਦਾ ਹੈ ਕਿ ਮੈਂ अपने राज प्रबंध नूं किवें चलाना है। महाराज जी दे इत्थे उदाहरण देण दा मतलब कि हर एक जीव दे काम अनुसार उहदी अपनी रुचि है। जिवें एक राजा अपने राज दे प्रबंध बारे सोचदा है, अपने राज विच वसदे होए लोकां बारे सोचदा है, जिस राज पदवी ते उह टिकिया है किते उह राज पदवी उहदे थल्लों कोई खो ना लै, वो अपनी पदवी नूं स्थापित करन वास्ते उसनूं कायम रखन वास्ते सोचदा है। मतलब कि एक राजे दे ज़हन विच सौंदियां जागदियां उठदियां बैठदियां सिर्फ एक ही विचार चली जा रही है कि मैं अपना राज प्रबंध किवें संभालना है। दूसरी उदाहरण महाराज जी ने दित्ती है कि जेड़ा पुरश हंकार विच दिन रात ही रच खच दिखे, हंकारी बंदे नूं दिन रात यही लगा रहिंदा है कि मेरे हंकार की पूर्ति किवें होवे। महाराज जी दे बचन ने राजन मैं राजा जेड़ा वो उर्जिया है, ते हंकार दे विच जेड़ा हंकारी बंदा वो उर्जिया होया है। हंकारी बंदे नूं यही है कि जिंदगी का कोई भी मौका होवे, मेरे नाम की चर्चा होवे, मेरे काम की चर्चा होवे, लोक मैनू सब तो ज़्यादा जान। राज प्रबंध विच राजा मगन है, हंकार वाली बिरती दे अंदर धन गुरु अर्जुन साहिब महाराज कहिंदे ने हंकारी बंदा मगन है।
लोभन मह लोभी लोभायो त्यों हार रंग रच ज्ञानी।
जिस तरह राजा अपने राज प्रबंध विच मगन, हंकारी बंदा अपने हंकार की पूर्ति विच मगन, ते महाराज ने तीसरा प्रमाण दिता उदाहरण दिती कि जिमें एक लालची बंदा दिन रात केवल लोभ बारे ही सोची जा रहा है, उन्हों हर वक्त एको ही भुख लगी है कि यह पदार्थ मेरे कोल किवें आवे। मैं फिर बेनती करांगा कि सतगुरु ने प्रमाण दिते ने दुनियावी इंसानां दीआं बिरतियां दे, राजे दी बिरती की है, हंकारी दी बिरती की है, एक लालची बंदे दे अंदर दी बिरती की है, ते परमात्मा दी भगती विच रचे कोई आत्मक ज्ञानी दे अंदर दी बिरती की है। बेनती करां, हजूर कहिंदे ने लालची बंदे नूं हर वक्त सिर्फ तमा ते लालच ही है, पर परमात्मा दी भगती करन वाला जिहड़ा ज्ञानी है उस अंदर हर वक्त परमात्मा दा प्रेम, हर वक्त ज्ञानी परमात्मा दे रंग विच ही रता रहिंदा है। साहिब श्री गुरु ग्रंथ साहिब दी बाणी विच गल तां सिर्फ इन्नी कु सारी बाणी भी समझाई है कि परमात्मा दी भगती किवें करनी है, परमात्मा दी भगती विच केड़ियां रुकावटां ने, ते परमात्मा दी भगती करन वालियां दे अंदर दा जीवन कैसा है। एक वारी दास ने अर्ज़ कीती सी कि श्री गुरु ग्रंथ साहिब जी दे समुचे सिद्धांत नूं समझना होवे उंज तां दातार दा पारा वार नहीं, इह बेअंत है, नेत नेत है, पर उंज चार गल्लां मनुख ज़ेहन विच रखे कि पहली गल कि श्री गुरु ग्रंथ साहिब जी दे अंदर नरोल सच दी व्याख्या है, दूसरा श्री गुरु ग्रंथ साहिब अंदर सच नूं पाण दा वसीला जां तरीका दस्या है, तीसरा कि जिन्हां ने अपनी जिंदगी विच सच नूं पा लिया है उन्हां दा करनीनामा, उन्हां दा जीवन उस नूं निरूपण कीता है, ते चौथा गुरु ग्रंथ साहिब अंदर जिहड़े लोग परमात्मा दी हर दात नूं मान गए, खाधा भी पीता भी खंडाया भी सुख भी माणिया, पर सारी जिंदगी खंडाण मानण तों बाद सच तो विरवे रह गए, इहो जिहा साकत ते मनमुखां दा जिक्र कीता गया है। ध्यान नाल बेनती सुणियो, गुरु ग्रंथ साहिब दी बाणी विच परमात्मा दा भगत परमात्मा नूं किवें प्यार करदा है उस दे संबंध विच कुछ दुनियावी उदाहरणां दित्तियां ने तां जो सानू लोकां नूं सुखैन समझ पै जाण। जिवें अज राजे दी उदाहरण, हंकारी दी उदाहरण, लालची दी उदाहरण, गुरु साहिब जी दे अमृत बचना विच भगत नामदेव जी दा एक अमृत बचन है जी, उहदे विच देखो उदाहरणां दित्तियां ने साडे घरां विच जो कुछ असी वर्तन विहार करने हैं कुछ उहदे नाल संबंधित ने, जिहड़े जीव आपां घरां विच पशु रखे ने उहदे नाल संबंधित ने, ਹੁਣ ਭਗਤ ਨਾਮਦੇਵ ਜੀ ਬਚਨ ਕਰਦੇ ਨੇ ਕਿ ਪਰਮਾਤਮਾ ਦੀ ਭਗਤੀ ਕਰਨ ਵਾਲੇ ਦਾ ਜਦੋਂ ਅੰਦਰ ਰਸ ਵਿੱਚ ਤੋਟਾ ਪੈਂਦਾ ਜਾਂ ਉਹਦੀ ਭਗਤੀ ਵਿੱਚ ਖੜੋਤ ਆਉਂਦੀ ਹੈ ਜਾਂ ਉਹਦੀ ਭਾਵਨਾ ਦੇ ਅੰਦਰ ਕਿਤੇ ਨਾ ਕਿਤੇ ਰੁਕਾਵਟ ਆ ਜਾਂਦੀ ਹੈ ਅਤੇ ਉਹ ਪਰਮਾਤਮਾ ਦੇ ਰਸ ਦੀ ਤੋਟ ਨੂੰ ਇਸ ਤਰ੍ਹਾਂ ਦੁੱਖ ਮਹਿਸੂਸ ਕਰਦਾ ਕਿ ਜਿਵੇਂ ਇੱਕ ਗਾਂ ਦਾ ਵੱਛਾ ਜਿਹੜਾ ਗਾਂ ਦੇ ਸਾਹਮਣੇ ਬੱਝਾ ਹੈ ਸੱਜਰ ਸੋਈ ਗਾਂ ਅਤੇ ਜੇ ਉਸ ਗਾਂ ਦੇ ਵੱਛੇ ਨੂੰ ਗਾਂ ਤੋਂ ਦੂਰ ਕੋਈ ਕਰ ਦੇਵੇ ਅਤੇ ਉਸ ਗਾਂ ਦੇ ਤੜਫਣਾ ਉਸ ਗਾਂ ਦੇ ਅੰਦਰ ਟਿਕਾ ਨਹੀਂ ਉਹ ਆਪਣੇ ਕਿੱਲੇ ਦੇ ਉੱਪਰ ਹੀ ਚੱਕਰ ਕੱਟੀ ਜਾਂਦੀ ਹੈ। ਭਗਤ ਜੀ ਕਹਿੰਦੇ ਨੇ ਭਲੇ ਲੋਕੋ ਸੰਸਾਰ ਦੇ ਲੋਕੋ ਜਿਵੇਂ ਗਾਂ ਵੱਛੇ ਤੋਂ ਬਿਨਾਂ ਤੜਫਦੀ ਹੈ ਸੱਚ ਇਵੇਂ ਮੇਰਾ ਅੰਦਰ ਪਰਮਾਤਮਾ ਦੇ ਨਾਮ ਤੋਂ ਬਿਨਾਂ ਤੜਫਦਾ ਹੈ। ਹੁਣ ਉਦਾਹਰਨ ਗਾਂ ਦੇ ਵੱਛੇ ਦੀ ਪਰ ਸਮਝਾਉਣਾ ਚਾਹੁੰਦੇ ਨੇ ਸਾਡੇ ਅੰਦਰ ਨੂੰ ਕਿ ਜਿੱਥੇ ਨਾਮ ਦਾ ਤੋਟ ਪੈ ਜਾਏ ਰਸ ਦੀ ਤੋਟ ਪੈ ਜਾਏ ਉੱਥੇ ਅੰਦਰ ਦੀ ਅਵਸਥਾ ਕੀ ਬਣਦੀ ਹੈ। ਸਤਿਗੁਰੂ ਦੇ ਅੰਮ੍ਰਿਤ ਬਚਨ ਨੇ ਕਿ ਮੋਹੇ ਲਾਗਤੀ ਤਾਲਾ ਬੇਲੀ ਬਛਰੇ ਬਿਨ ਗਾਏ ਅਕੇਲੀ, ਜਿਵੇਂ ਬੱਚੇ ਤੋਂ ਬਿਨਾਂ ਗਾਂ ਇਸੇ ਤਰ੍ਹਾਂ ਕਹਿੰਦੇ ਨੇ ਨਾਮ ਤੋਂ ਬਿਨਾਂ ਅੰਦਰ ਤੜਫਦਾ ਹੈ। ਪਾਣੀਆਂ ਬਿਨ ਮੀਨ ਤਲਫ ਹੈ, ਜਿਵੇਂ ਪਾਣੀ ਤੋਂ ਬਿਨਾਂ ਮੱਛੀ ਤੜਫਦੀ ਹੈ, ਐਸੇ ਰਾਮ ਨਾਮਾ ਬਿਨ ਵਾਪਰੋ ਨਾਮਾ, ਇਸੇ ਤਰ੍ਹਾਂ ਨਾਮਦੇਵ ਪਰਮਾਤਮਾ ਦੇ ਨਾਮ ਤੋਂ ਵਿਛੁੰਨਾ ਉਹਦੇ ਤੋਂ ਵਿਛੜ ਕੇ ਤੜਫਦਾ ਹੈ। ਮੇਰੀ ਸਿਰਫ ਕਹਿਣ ਤੋਂ ਮੁਰਾਦ ਇਹ ਵੇ ਹੁਣ ਉਦਾਹਰਨ ਦਿੱਤੀ ਮੱਛੀ ਦੀ, ਉਦਾਹਰਨ ਦਿੱਤੀ ਗਾਂ ਅਤੇ ਵਛੜੇ ਦੀ, ਪਰ ਇਹਦਾ ਮਤਲਬ ਸਿਰਫ ਇੰਨਾ ਸੀ ਕਿ ਗਾਂ ਅਤੇ ਵੱਛਾ ਅਸੀਂ ਘਰਾਂ 'ਚ ਬੱਝਾ ਦੇਖਣੇ, ਮੱਛੀ ਦਾ ਸਾਡਾ ਤਜਰਬਾ ਹੈ ਪਾਣੀ 'ਚੋਂ ਨਿਕਲੇ ਅਤੇ ਤੜਫਦੀ। ਹੁਣ ਭਗਤ ਜੀ ਕਹਿੰਦੇ ਨੇ ਅੰਦਰ ਦੀ ਅਵਸਥਾ, ਅੰਦਰ ਦੀ ਤੜਫ, ਅੰਦਰ ਦਾ ਤੋਟਾ ਤਾਂ ਉਹਨੂੰ ਪਤਾ ਹੈ ਕਿ ਜਿਹੜਾ ਨਾਮ ਜਪਦਾ ਹੈ, ਜਿਹੜਾ ਨਹੀਂ ਜਪਦਾ ਉਹਨੂੰ ਸਮਝਾਉਣ ਵਾਸਤੇ ਕਿਹਾ ਭਲੇ ਪੁਰਖਾਂ ਇਹ ਦੁੱਖ ਇਸ ਤਰ੍ਹਾਂ ਮਹਿਸੂਸ ਹੁੰਦਾ ਜਿਵੇਂ ਗਾਂ ਤੋਂ ਬਿਨਾਂ ਵੱਛਾ ਅਤੇ ਜਿਵੇਂ ਪਾਣੀ ਤੋਂ ਬਿਨਾਂ ਮੱਛੀ ਤੜਫਦੀ ਹੈ। ਸਿਰਫ ਸਮਝਾਇਆ ਉਹਨਾਂ ਨੂੰ ਜਿਨ੍ਹਾਂ ਨੂੰ ਅੰਦਰ ਦੀ ਸਮਝ ਨਹੀਂ ਸੀ। ਦਾਤਾਰ ਜੀ ਦੇ ਬਚਨਾਂ ਵਿੱਚੋਂ ਕਿ ਮੋਹੇ ਲਾਗਤੀ ਤਾਲਾ ਬੇਲੀ ਬਛਰੇ ਬਿਨ ਗਾਏ ਅਕੇਲੀ, ਪਾਣੀਆਂ ਬਿਨ ਮੀਨ ਤਲਫੈ, ਐਸੇ ਰਾਮ ਨਾਮਾ ਬਿਨ ਵਾਪਰੋ ਨਾਮਾ। ਫਿਰ ਅਗਲਾ ਬਚਨ, ਜੈਸੇ ਗਾਏ ਕਾ ਬਾਛਾ ਛੂਟਲਾ, ਜਿਵੇਂ ਮੰਨ ਲਓ ਗਾਂ ਦਾ ਵੱਛਾ ਕਿੱਲੇ ਤੋਂ ਛੱਡ ਦਿੱਤਾ ਜਾਏ, ਥਨ ਚੋਖਤਾ ਮੱਖਣ ਗੁੱਟਲਾ, ਅਤੇ ਜਦੋਂ ਵੱਛਾ ਕਿੱਲੇ ਤੋਂ ਖੋਲ੍ਹ ਦਈਏ, ਰੱਸਾ ਖੋਲ੍ਹ ਦਈਏ, ਉਹ ਗਾਂ ਦਾ ਦੁੱਧ ਚੁੰਘਦਾ ਹੈ, ਉਹ ਘੁੱਟ ਭਰਦਾ ਹੈ ਦੁੱਧ ਦੇ। ਭਗਤ ਜੀ ਕਹਿੰਦੇ ਨੇ ਦੇਖ ਭਲਿਆ ਕਿ ਜਦੋਂ ਗਾਂ ਤੋਂ ਵੱਛੇ ਦਾ ਵਿਛੋੜਾ ਪਿਆ ਅਤੇ ਗਾਂ ਤੜਫੀ, ਜਦੋਂ ਵੱਛੇ ਦਾ ਮਿਲਾਪ ਹੋਇਆ ਉਹ ਮਾਂ ਦਾ ਦੁੱਧ ਚੁੰਘਦਾ ਘੁੱਟ ਭਰਦਾ ਹੈ। ਬਸ ਇਸ ਤਰ੍ਹਾਂ ਹੀ ਆ ਕਿ ਜਿਵੇਂ ਵੱਛਾ ਮਿਲ ਜਾਏ ਗਾਂ ਪ੍ਰਸੰਨ ਹੈ ਅਤੇ ਵੱਛਾ ਦੁੱਧ ਪੀ ਰਿਹਾ, ਸੁੱਖ ਮਾਣ ਰਿਹਾ, ਅਤੇ ਜਦੋਂ ਪਰਮਾਤਮਾ ਦੀ ਯਾਦ ਆ ਜਾਏ ਇਸ ਤਰ੍ਹਾਂ ਸੁੱਖ ਆਉਂਦਾ ਜਿਵੇਂ ਇੱਕ ਵੱਛਾ ਮਾਂ ਦਾ ਦੁੱਧ ਚੁੰਘਦਾ ਹੋਵੇ। ਹੁਣ ਸਿਰਫ ਉਦਾਹਰਨ ਇੱਕ ਗਊ ਦੀ ਹੈ, ਮੈਂ ਇਹਦੇ ਵਿੱਚੋਂ ਇੱਕ ਹੋਰ ਬੇਨਤੀ ਕਰ ਦੇਣਾ। ਕੁਝ ਉਦਾਹਰਨਾਂ ਬਾਣੀ 'ਚ ਐਸੀਆਂ ਦਿੱਤੀਆਂ ਜਿਨ੍ਹਾਂ ਨੂੰ ਬੱਜਰ ਪਾਪ ਦੇ ਰੂਪ ਵਿੱਚ ਧਰਮ ਨੇ ਸਵੀਕਾਰ ਕੀਤਾ ਕਿ ਇਹ ਬੱਜਰ ਪਾਪ ਹੈ। ਜੇ ਕੱਲ੍ਹ ਵੀ ਦਾਸ ਨੇ ਬੇਨਤੀ ਕੀਤੀ ਸੀ ਕਿ ਭਗਤ ਨਾਮਦੇਵ ਜੀ ਉਹਨਾਂ ਦੀ ਬਾਣੀ ਵਿੱਚ ਇੱਕ ਤੁੱਕ ਆਉਂਦੀ ਹੈ ਕਿ ਜਿਹੜਾ ਇਨਸਾਨ ਆਪਣੀ ਜ਼ਿੰਦਗੀ ਵਿੱਚ, ਚਲੋ ਦੇਖੋ ਜਪ ਤਪ ਕਰਨਾ, ਸੇਵਾ ਕਰਨੀ, ਇਹ ਤਾਂ ਪਰਮਾਤਮਾ ਤਰਸ ਕਰੇ ਕਿਸੇ ਦੀ ਝੋਲੀ 'ਚ ਦਾਤ ਪਾ ਜਾਏ, ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਘੱਟੋ ਘੱਟ ਜਿਹੜਾ ਬੰਦਾ ਇਖਲਾਕੀ ਤੌਰ 'ਤੇ, ਕਰੈਕਟਰ ਦੇ ਤੌਰ 'ਤੇ, ਚਰਿੱਤਰ ਦੇ ਤੌਰ 'ਤੇ ਦੋ ਗੱਲਾਂ 'ਤੇ ਸਾਰੀ ਜ਼ਿੰਦਗੀ ਪਹਿਰਾ ਦੇ ਗਿਆ ਨਾ, ਸੱਚ ਇਵੇਂ ਉਹਦੇ ਰੱਬ ਬਿਲਕੁਲ ਨੇੜੇ ਹੈ। ਉਹ ਦੋ ਗੱਲਾਂ ਨੇ, ਇੱਕ ਤਾਂ ਪਰਾਏ ਧਨ ਤੋਂ ਬੰਦਾ ਬਚ ਜਾਏ, ਬੇਈਮਾਨੀ ਤੋਂ ਬਚ ਜਾਏ, ਪਰਾਇਆ ਹੱਕ ਖੋਣ ਤੋਂ ਬਚ ਜਾਏ, ਜਿਹੜਾ ਪਰਾਏ ਧਨ ਤੋਂ ਬਚ ਗਿਆ, ਅਤੇ ਦੂਸਰਾ ਪਿਆਰਿਓ ਜਿਹੜਾ ਪਰਾਏ ਤਨ ਤੋਂ ਬਚ ਗਿਆ ਨਾ, ਸੱਚ ਇਵੇਂ ਕਿ ਪਰਮਾਤਮਾ ਜਗਤ ਦਾ ਮਾਲਕ ਉਸ ਮਨੁੱਖ ਦੇ ਖਿਰਦੇ ਵਿੱਚ ਵਸਿਆ ਹੋਇਆ ਹੈ। ਬਸ ਦੋ ਗੱਲਾਂ 'ਤੇ ਧਿਆਨ ਕੋਈ ਦੇ ਜਾਏ। ਭਗਤ ਜੀ ਦਾ ਬਚਨ ਹੈ ਕਿ ਪਰ ਧਨ ਪਰ ਦਾਰਾ ਪਰ ਹਰੀ ਤਾਂ ਕਹਿ ਨਿਕਟ ਬਸੈ ਨਰ ਹਰੀ। ਦੋ ਚੀਜ਼ਾਂ, ਪਰਾਇਆ ਤਨ ਅਤੇ ਪਰਾਇਆ ਧਨ, ਨਰ ਹਰੀ ਮਨੁੱਖਾਂ ਦਾ ਮਾਲਕ ਪਰਮਾਤਮਾ ਉਸ ਦੇ ਨੇੜੇ ਵੱਸਦਾ ਹੈ। ਮੈਂ ਬੇਨਤੀ ਕਰਾਂਗਾ ਕਿ ਭਗਤ ਜੀ ਨੇ ਬਾਣੀ ਵਿੱਚ ਇੱਕ ਪ੍ਰਮਾਣ ਦਿੱਤਾ ਹੈ, ਕਹਿੰਦੇ ਨੇ ਜਿਵੇਂ ਇੱਕ ਕਾਮੀ ਬੰਦਾ, ਕਿਉਂਕਿ ਇਹਦੇ ਵਿੱਚ ਜਿੰਨੇ ਪ੍ਰਮਾਣ ਨੇ ਉਹ ਦੁਨਿਆਵੀ ਨੇ ਸ਼ਬਦ 'ਚ, मैं इस गल नूं खोलन वास्ते कि राजे दा प्रमाण, लोभी दा प्रमाण, खंकारी दा प्रमाण, ते आपां कहांगे भी ये गल्लां तां सारियां औगण ने, लालच कोई गुण नहीं, हंकार तां सब तो वड्डा औगण, पर सतगुरु ने देखो उस औगण विच्चों भी सानू गुण ग्रहण करन दी गल कह दित्ती कि जिवें खंकारी खंकार नूं नहीं छड्दा, लालची लालच नूं नहीं छड्दा, राजा अपनी पदवी का परित्याग नहीं करता, सच एवे परमात्मा की बंदगी करने वाला ज्ञानी इस तरह परमात्मा के नाम का कदी नहीं त्याग करता। सिर्फ समझाने वास्ते महाराज जी ने कहा, भगत नामदेव जी का अमृत बचन है कि जैसी बिखै खेत पर नारी, जिमें एक विषयी बंदा, कामी बंदा, वासना का पीड़िया बंदा दूसरे घर भी झाकद, जैसी बिखै खेत पर नारी ऐसी नामे प्रीत मरारी, इस तरह नामदेव का प्यार परिपूर्ण परमात्मा दे नाल है। मैं बेनती करांगा, अज सतगुरु ने पहला बचन कहा कि ज्ञानी का अंदर किवें परमात्मा विच रचिया है, राजन मैं राजा उरजायो, राज भाग विच राजा मस्तक है, ते नाल बचन किया मानन मैं अभिमानी, हंकार दे विच खंकारी बंदा मस्त, उन्हूं किसे दी परवाह नहीं। ते महाराज कहिंदे लोभन मैं लोभी लोभायो, जिस तरह लालच दे विच लालची बंदा प्रवृत्त है, इस तरह सतगुरु महाराज बख्शिश करदे ने कि परमात्मा दे रंग विच इस तरह ज्ञानी रचिया होया है। इत्थे मैं एक होर अर्ज कर देवां कि उंज वैसे ज्ञानी दे अर्थ साडी शब्दावली विच ना, जदों असीं आम बोलचाल विच कहिंदे कथा करन वाला कोई सज्जन असी शब्द वरतने ज्ञानी, पाठ करन वाला पाठी गुरसिख उहदे लई शब्द वरतने ज्ञानी, मान लो कोई धर्म की गल करे तो उहदे लई भी साडा समाज शब्द वरतदा ज्ञानी, बड़ा पवित्र शब्द जी ज्ञानी। पर गुरु ग्रंथ साहिब ने जिहड़ी ज्ञानी की व्याख्या की, वाह कमाल, कल्ला अखरां दा बोध करता, अखरां दा वख्यान करता ज्ञानी नहीं, जिहड़ा केवल अखरां दा वख्यान करता ज्ञानी सी उहनूं सतगुरु ने कहा ज्ञानी गुरबिन भगत ना होए। हुण इहदा मतलब शब्द उत्थे भी ज्ञानी वरत्या, पर गुरु ग्रंथ साहिब विच ज्ञानी ओह है कि जिहड़ा अपने अंदर दी सोझी रखदा है, जिहड़ा अपने अंदर नूं पड़चोलदा है। गुरदेव ने अमृत बाणी च बचन कीता है कि परणवत नानक ज्ञानी कैसा होए, ज्ञानी दी परिभाषा की है, परणवत नानक ज्ञानी कैसा होए, आप पछाणे बुझ ऐसोए, जिहड़ा अपने आप नूं पहचान लवे, जिहड़ा अपने आत्म दा चिंतन करदा होवे, जिन्हों अपने मूल नाल जुड़न दी जांच होगी होवे, परणवत नानक ज्ञानी कैसा होए, आप पछाणे बुझ ऐसोए, गुर प्रसाद करे विचार सो ज्ञानी दर गए परवान। इहो जिहा ज्ञानी जिन्हों आपे दी समझ है। इस तो अगे गुरु तेग बहादुर साहब ने ज्ञानी शब्द की व्याख्या दो वड्डे गुणा नाल कीती, जिहड़े गुण परमात्मा दे ने, एक निरभउ दा ते एक निरवैर दा। कहिंदे ने जिहड़ा इंसान आत्मक ज्ञानी है, मैं फिर शब्द दोहरावांगा, अखरां दा ज्ञान सब कुल जे, पर अंदर दा ज्ञान किसे टामे टामे ज्ञानी दे कोल है। अखरी ज्ञानी असीं सारे हाँ, पर कई बारी की हुंदा है जिन्ने अखर ज़्यादा आउण लग पैंदे ने, याद रखियो उन्ना ज्ञान दे नाल अभिमान भी आउण लग पैंदा है। जिन्ना बोल चंगा बंदा बोलन लग पैंदा है, याद रखो कई बारी उन्ना अंदर खौमे दा भी बोलबाला वध आउंदा है। मैनू याद है कि श्रीमान भाई वीर सिंह उन्हां ने अपनी रचना विच एक नज़म लिखी है, इलम ते अमल, इलम दा अर्थ विद्या ते अमल दा अर्थ उस विद्या नूं जिंदगी च अपना लेना। सारी गल देखो, आपां गुरुद्वारे आउने आ, पाठ सुनने आ, कोई भी बुलारा बोलेगा इक्को गल कहेगा, भाई गुरु दी गल मन लो। इहदा मतलब जो इलम है, जो ज्ञान है, उहनूं अमल विच भी लै आईए। भाई साहब ने उत्थे ज्ञानी दे बारे एक बचन कहा है, उह कहिंदे ने कि जदों बंदा अखर इनफॉर्मेशन जानकारी दी समगरी इकट्ठी करन लग पैंदा है, उदों उहदी इक्को रुचि बन जाती है कि मेरे कोल वध तो वध ज्ञान होवे। ਜਾਣਕਾਰੀ ਇਕੱਠੀ ਕਰਨੀ ਕੋਈ ਮਾੜੀ ਗੱਲ ਨਹੀਂ, ਨੌਲੇਜ ਨੂੰ ਇਕੱਠਿਆਂ ਕਰਨਾ ਕੋਈ ਮਾੜੀ ਗੱਲ ਨਹੀਂ, ਪਰ ਜੋ ਕੁਝ ਇਕੱਠਾ ਕਰ ਰਿਹਾ ਉਹਦੀ ਪ੍ਰੈਕਟਿਸ ਵੀ ਉਹਨੇ ਜ਼ਿੰਦਗੀ 'ਚ ਕੀਤੀ ਹੈ ਕਿ ਨਹੀਂ, ਪ੍ਰੈਕਟਿਸ ਤੋਂ ਮਤਲਬ ਉਹਨੇ ਜ਼ਿੰਦਗੀ 'ਚ ਉਹਨੂੰ ਅਪਣਾਇਆ ਵੀ ਹੈ ਕਿ ਨਹੀਂ। ਭਾਈ ਸਾਹਿਬ ਭਾਈ ਵੀਰ ਸਿੰਘ ਕਹਿੰਦੇ ਨੇ ਕਿ ਅੱਜ ਕੱਲ੍ਹ ਤਾਂ ਹਾਲਾਤ ਇਹੋ ਜਿਹੇ ਬਣ ਗਏ ਨੇ ਗਿਆਨ ਦੇ ਕਿ ਜਿਵੇਂ ਇੱਕ ਮੰਗਤਾ ਆਪਣੇ ਹੱਥ ਦੇ ਵਿੱਚ ਭਾਂਡਾ ਖੱਪਰ ਪਕੜਦਾ ਅਤੇ ਉਹ ਲੋਕਾਂ ਦੇ ਦਰਵਾਜ਼ਿਆਂ 'ਤੇ ਜਾ ਕੇ ਮੰਗਦਾ ਅਤੇ ਉਸ ਖੱਪਰ ਵਿੱਚ ਕੋਈ ਸਲੂਣਾ ਪਾ ਦਿੰਦਾ, ਕੋਈ ਮਿੱਠਾ ਪਾ ਦਿੰਦਾ, ਉਹਦੇ ਭਾਂਡੇ ਵਿੱਚ ਕੋਈ ਰੋਟੀ ਪਾ ਦਿੰਦਾ, ਉਹਦੇ ਭਾਂਡੇ ਵਿੱਚ ਕੋਈ ਖਾਣ ਵਾਲਾ ਹੋਰ ਪਦਾਰਥ ਫਰੂਟ ਫਲ ਪਾ ਦਿੰਦਾ। ਉਹ ਸਾਰੇ ਦਾ ਸਾਰਾ ਜਿਹੜਾ ਖੱਪਰ ਹੈ ਵੱਖ ਵੱਖ ਭੋਜਨ ਦੇ ਨਾਲ ਭਰਿਆ ਗਿਆ। ਪਰ ਕਹਿੰਦੇ ਨੇ ਯਾਦ ਰੱਖਿਓ, ਜਿੱਥੇ ਸਲੂਣਾ ਮਿੱਠਾ ਫਰੂਟ ਕਈ ਤਰ੍ਹਾਂ ਦੀਆਂ ਚੀਜ਼ਾਂ ਸਾਰੀਆਂ ਮਿਕਸ ਹੋ ਜਾਣ, ਉਹ ਸਵਾਦ ਦੀ ਥਾਂ 'ਤੇ ਕਈ ਵਾਰੀ ਬਦਬੋ ਮਾਰਨ ਲੱਗ ਪੈਂਦਾ, ਭਾਂਡੇ ਵਿੱਚ ਸਭ ਕੁਝ ਇਕੱਠਾ ਹੋ ਗਿਆ। ਕਹਿੰਦੇ ਨੇ ਇਸੇ ਤਰ੍ਹਾਂ ਗਿਆਨੀ ਨੇ ਆਪਣੀ ਖੋਪਰੀ ਨੂੰ, ਆਪਣੇ ਸਿਰ ਨੂੰ ਇੱਕ ਕਚਕੋਲ ਬਣਾਇਆ, ਪਾਤਰ ਬਣਾਇਆ। ਪਿਆਰਿਓ, ਜਿੱਥੇ ਸਾਖੀ ਮਿਲੀ, ਮਾੜੀ ਗੱਲ ਨਹੀਂ ਨੌਲੇਜ ਇਕੱਠੀ ਕਰਨੀ, ਉਹਨੂੰ ਇਕੱਠਿਆਂ ਕਰ ਲਿਆ। ਕਿਤੇ ਕਾਵਕ ਟੋਟਾ ਮਿਲਿਆ, ਉਹਨੂੰ ਇਕੱਠਾ ਕਰ ਲਿਆ। ਕਿਸੇ ਚੰਗੇ ਬੁਲਾਰੇ ਨੇ ਕੋਈ ਬੋਲ ਬੋਲਿਆ, ਉਹਨੂੰ ਇਕੱਠਾ ਕਰ ਲਿਆ। ਮੈਂ ਬੇਨਤੀ ਫਿਰ ਕਰਾਂਗਾ, ਗਿਆਨ ਇਕੱਠਾ ਕਰਨਾ ਬੋਧਕ ਤਾਂ ਹੀ ਚੰਗਾ ਹੈ ਜੇ ਉਹਨੂੰ ਆਤਮਕ ਤੌਰ 'ਤੇ ਅਨੁਭਵ ਵੀ ਕੀਤਾ ਜਾਏ। ਅਤੇ ਜੇ ਪਿਆਰਿਓ ਇਕੱਲਾ ਗਿਆਨ ਹੀ ਇਕੱਠਾ ਕਰੀ ਗਏ ਅਤੇ ਗਾਲੜੀ ਬਣ ਗਏ, ਅਤੇ ਇਹਨੂੰ ਤਾਂ ਬਾਬਾ ਜੀ ਨੇ ਵੀ ਕਿਹਾ ਅਤੇ ਭਾਈ ਵੀਰ ਸਿੰਘ ਤਾਂ ਕਹਿੰਦੇ ਨੇ ਇਹ ਤਾਂ ਉਹ ਖੱਪਰ ਬਣ ਗਿਆ ਜਿਹਦੇ ਵਿੱਚੋਂ ਹੰਕਾਰ ਦੀ ਬਦਬੋ ਆਉਣ ਲੱਗ ਪਈ। ਗਿਆਨ ਇਕੱਠਾ ਹੋ ਗਿਆ, ਫਿਰ ਮਨ 'ਚ ਘੌਮੇ ਆ ਗਈ, ਮੈਂ ਸਭ ਤੋਂ ਵੱਡਾ, ਮੈਂ ਗਿਆਨੀ ਹਾਂ। ਪਿਆਰਿਓ, ਭਾਈ ਸਾਹਿਬ ਕਹਿੰਦੇ ਨੇ ਇੱਕ ਦਿਨ ਉਹੀ ਕਚਕੋਲ, ਉਹੀ ਸਿਰ ਅਸੀਂ ਸਤਿਗੁਰੂ ਦੇ ਕੋਲ ਲੈ ਕੇ ਗਏ ਅਤੇ ਜਦੋਂ ਗੁਰੂ ਦੇ ਚਰਨਾਂ ਵਿੱਚ ਮੱਥਾ ਟੇਕਿਆ ਅਤੇ ਗੁਰੂ ਨੇ ਇੱਕੋ ਗੱਲ ਕਹੀ, ਓਏ ਆਪਣੇ ਸਿਰ ਨੂੰ ਚੁੱਕ, ਤੇਰੇ ਸਿਰ ਦੇ ਵਿੱਚ ਜੂਠ ਦੀ ਬਦਬੋ ਹੈ, ਜਿੰਨੀ ਦੇਰ ਤੱਕ ਇਸ ਜੂਠ ਦੀ ਮੈਲ ਅੰਦਰੋਂ ਨਹੀਂ ਉਤਾਰਦਾ ਓਨੀ ਦੇਰ ਤੱਕ ਤੈਨੂੰ ਆਤਮਕ ਅਨੁਭਵ ਨਹੀਂ ਹੋ ਸਕਣਾ। ਗਿਆਨ ਇਕੱਠਾ ਹੈ ਪਰ ਪਿਆਰਿਓ ਉਹ ਬਦਬੋ ਬਣ ਗਿਆ। ਭਾਈ ਸਾਹਿਬ ਨੇ ਲਿਖਿਆ ਹੈ ਕਿ ਸਿਰ ਕਚਕੋਲ ਬਣਾ ਹੱਥ ਲਿੱਤਾ, ਪੜ੍ਹਿਆ ਦੁਆਰੇ ਫਿਰਿਆ, ਦਰ ਦਰ ਦੇ ਟੁੱਕ ਮੰਗ ਭੰਗ ਪਾਏ, ਤੁਨ ਤੁਨ ਕੇ ਇਹ ਭਰਿਆ, ਭਰਿਆ ਦੇਖ ਅਫਰਿਆ ਸਾਵੇਂ, ਜਾਣਾ ਪੰਡਿਤ ਹੋਇਆ, ਧਰਤੀ ਪੈਰ ਨਾ ਟਿਕੇ ਮੇਰਾ, ਮੈਂ ਉੱਚਾ ਉਹ ਤੁਰਿਆ। ਇੱਕ ਦਿਨ ਇਹ ਕਚਕੋਲ ਲੈ ਗਿਆ, ਮੁਸ਼ਕਰ ਮੁਰਸ਼ਦ ਮੂਹਰੇ ਧਰਿਆ, ਜੂਠ ਜੂਠ ਕਰ ਉਸ ਉਲਟਾਇਆ, ਖਾਲੀ ਸਾਰਾ ਕਰਿਆ, ਮਲ ਮਲ ਕੇ ਫਿਰ ਧੋਤਾ ਇਸ ਨੂੰ, ਮੈਲ ਇਲਮ ਦੀ ਲਾਈ। ਜਿਹੜਾ ਫੋਕਾ ਗਿਆਨ ਸੀ, ਜਿਹੜਾ ਕੇਵਲ ਵਾਚਕ ਗਿਆਨ ਸੀ, ਗੁਰੂ ਨੇ ਅੰਦਰ ਦਾ ਭਾਂਡਾ ਧੋ ਕੇ ਰੱਖ ਦਿੱਤਾ, ਮਲ ਮਲ ਕੇ ਫਿਰ ਧੋਤਾ ਇਸ ਨੂੰ, ਮੈਲ ਇਲਮ ਦੀ ਲਾਈ। ਕਹਿਣ ਲੱਗੇ ਵੇਖੋ ਇਹ ਕਚਕੋਲ ਲਿਸ਼ਕਿਆ, ਕਵਲ ਵਾਂਗ ਹੁਣ ਖਿੜਿਆ। ਜਿੱਥੇ ਅਨੁਭਵ ਆ ਜਾਏਗਾ ਉੱਥੇ ਖੇੜਾ ਆਏਗਾ, ਜਿੱਥੇ ਅਨੁਭਵ ਆਵੇਗਾ ਉੱਥੇ ਚਮਕ ਆਏਗੀ, ਜਿੱਥੇ ਅਨੁਭਵ ਆਵੇਗਾ ਉੱਥੇ ਪਰਉਪਕਾਰ ਆਵੇਗਾ, ਜਿੱਥੇ ਆਤਮਕ ਅਨੁਭਵ ਆਵੇਗਾ ਸੱਚ ਵੇ ਉੱਥੇ ਸਰਬੱਤ ਦੇ ਭਲੇ ਦੀ ਇੱਕ ਬਿਰਤੀ ਪੈਦਾ ਹੋਵੇਗੀ। ਮਹਾਰਾਜ ਇੱਥੇ ਬਚਨ ਕਰ ਰਹੇ ਨੇ ਉਸ ਗਿਆਨੀ ਦਾ ਜਿਹੜਾ ਪਰਮਾਤਮਾ ਦੇ ਨਾਮ ਵਿੱਚ ਰਤਾ ਹੈ। ਮਹਾਰਾਜ ਕਹਿੰਦੇ ਨੇ ਉਹ ਦਿਨ ਰਾਤ ਇੱਕੋ ਹੀ ਕੋਸ਼ਿਸ਼ ਕਰਦਾ ਹੈ ਕਿ ਮੇਰੇ ਖਿਰਦੇ ਵਿੱਚੋਂ ਪਰਮਾਤਮਾ ਦਾ ਪ੍ਰੇਮ ਨਾ ਵਿਸਰ ਜਾਏ, ਮੇਰੇ ਅੰਦਰੋਂ ਪਰਮਾਤਮਾ ਦੀ ਯਾਦ ਨਾ ਭੁੱਲੇ।
ਹਰ ਜਨ ਕਾ ਇਹ ਸੁਹਾਵਾ।
ਅੱਗੇ ਪਹਿਲਾਂ ਸਤਿਗੁਰੂ ਨੇ ਗਿਆਨੀ ਦਾ ਜ਼ਿਕਰ ਕੀਤਾ ਅਤੇ ਮੈਂ ਉਹਦੇ ਵਿੱਚ ਦੋ ਕੁ ਪ੍ਰਮਾਣ ਬਾਣੀ ਵਿੱਚੋਂ ਅਰਜ਼ ਕੀਤੇ ਨੇ ਕਿ ਕੈਸਾ ਗਿਆਨੀ। ਉਹਦੇ ਵਿੱਚ ਅਸੀਂ ਇੱਕ ਤਾਂ ਲਿਆ ਪਰਨਮਤ ਨਾਨਕ ਗਿਆਨੀ ਕੈਸਾ ਹੋਏ, ਦੂਸਰਾ ਗੁਰੂ ਤੇਗ ਬਹਾਦਰ ਦਾ ਸਲੋਕ ਕਿ ਭੈ ਕਾਹੂੰ ਕੋ ਦੇਤ ਨੈ, ਨੈ ਭੈ ਮਾਨਤ ਆਨ, ਕਹੋ ਨਾਨਕ ਸੁਣ ਰੇ ਮਨਾ ਗਿਆਨੀ ਤਾਹੇ ਬਖਾਨ। ਹੁਣ ਅੱਗੇ ਸਤਿਗੁਰੂ ਬਖਸ਼ਿਸ਼ ਕਰਦੇ ਨੇ ਹਰ ਜਨ, ਕਿ ਜਿਹੜਾ ਪਰਮਾਤਮਾ ਦਾ ਸੇਵਕ ਹੈ ਨਾ, ਹਰ ਜਨ ਦੇ ਵੈਸੇ ਅਖਰੀ ਅਰਥ ਨੇ ਪ੍ਰਭੂ ਕਾ ਜਨ, ਪਰਮਾਤਮਾ ਦਾ ਦਾਸ, ਪਰਮਾਤਮਾ ਦਾ ਮੁਰੀਦ, ਪਰਮਾਤਮਾ ਦਾ ਸੇਵਕ। ਕਹਿੰਦੇ ਨੇ ਪਰਮਾਤਮਾ ਦੇ ਸੇਵਕ ਨੂੰ, ਹਰ ਜਨ ਨੂੰ ਆਹ ਗੱਲ ਸ਼ੋਭਾ ਦਿੰਦੀ ਹੈ। ਹੁਣ ਇੱਥੇ ਅੱਗੇ ਮਹਾਰਾਜ ਕਹਿਣਗੇ ਕਿਹੜੀ ਗੱਲ ਸ਼ੋਭਾ ਦਿੰਦੀ, ਸਤਿਗੁਰੂ ਉਸ ਗੱਲ ਦੀ ਵਿਆਖਿਆ ਕਰ ਰਹੇ ਨੇ। ਹਰ ਜਨ ਕੋ ਇਹੀ ਸੁਹਾਵੈ, ਇਹ ਰਹਾਉ ਦੀ ਤੁਕ ਦੀ ਪਹਿਲੀ ਤੁਕ ਹੈ ਕਿ ਪਰਮਾਤਮਾ ਦੇ ਸੇਵਕ ਨੂੰ ਇਹ ਗੱਲ ਹੀ ਸ਼ੋਭਾ ਦਿੰਦੀ ਹੈ ਇਹ ਬਾਤ ਹੀ ਚੰਗੀ ਲੱਗੇਗੀ।
ਪੇਖ ਨਿਕਟ ਕਰ ਸੇਵਾ ਸਤਿਗੁਰ, ਹਰ ਕੀਰਤਨ ਹੀ ਤ੍ਰਿਪਤਾਵਾ।
ਪਰਮਾਤਮਾ ਦੇ ਜਨ ਨੂੰ ਇਹ ਹੀ ਸ਼ੋਭਦਾ ਹੈ, ਪਹਿਲੀ ਗੱਲ ਕਿ ਉਹ ਪਰਿਪੂਰਨ ਪਰਮਾਤਮਾ ਨੂੰ ਨੇੜੇ ਵੇਖੇ, ਨੇੜੇ ਦੇਖਦਾ ਹਰ ਜਨ। ਪੇਖ ਨਿਕਟ ਕਰ ਸੇਵਾ ਸਤਿਗੁਰ, ਹਰ ਜਨ ਨੂੰ ਆਹ ਗੱਲ ਸ਼ੋਭਦੀ ਹੈ, ਪਰਿਪੂਰਨ ਪਰਮਾਤਮਾ ਨੂੰ ਨੇੜੇ ਵੇਖੇ ਅਤੇ ਆਪਣੇ ਸਮਰੱਥ ਸਤਿਗੁਰੂ ਦੀ ਸੇਵਾ ਕਰੇ। ਹਰ ਜਨ ਪ੍ਰਭੂ ਨੂੰ ਨੇੜੇ ਦੇਖ ਕੇ ਸਤਿਗੁਰੂ ਦੀ ਸੇਵਾ ਕਰੇ ਅਤੇ ਅਗਲਾ ਕੰਮ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਪਰਿਪੂਰਨ ਪਰਮਾਤਮਾ ਦੀ ਕੀਰਤੀ ਕਰੇ, ਉਹਦਾ ਅੰਦਰ ਪਰਮਾਤਮਾ ਦੇ ਗੁਣ ਗਾਏ। ਇਹਦਾ ਮਤਲਬ ਪਹਿਲੇ ਬਚਨ 'ਚ ਕਿਹਾ ਵੀ ਗਿਆਨੀ ਉਹ ਪ੍ਰਭੂ ਨੂੰ ਕਿਵੇਂ ਪਿਆਰ ਕਰਦਾ, ਜਿਵੇਂ ਰਾਜਾ ਰਾਜ ਨੂੰ, ਹੰਕਾਰੀ ਹੰਕਾਰ ਨੂੰ, ਲਾਲਚੀ ਲੋਭ ਨੂੰ। ਹੁਣ ਇੱਥੇ ਮਹਾਰਾਜ ਕਹਿੰਦੇ ਨੇ ਹਰ ਜਨ ਉਹ ਤਿੰਨ ਕੰਮ ਕਰਦਾ ਹੈ, ਇੱਕ ਪਰਮਾਤਮਾ ਨੂੰ ਨੇੜੇ ਦੇਖਦਾ ਹੈ, ਦੂਸਰਾ ਸਤਿਗੁਰੂ ਦੀ ਸੇਵਾ ਕਰਦਾ ਹੈ ਅਤੇ ਤੀਸਰਾ ਹਰ ਜਨ ਪਰਿਪੂਰਨ ਪਰਮਾਤਮਾ ਦੇ ਗੁਣ ਗਾਉਣ ਵਿੱਚ ਹੀ ਪਰਚਿਆ ਰਹਿੰਦਾ, ਦਿਨ ਰਾਤ ਉਹਦੇ ਅੰਦਰ ਪਰਮਾਤਮਾ ਦੇ ਹੀ ਗੀਤ ਚੱਲਦੇ ਨੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਹਰ ਜਨ ਦੀ ਵਿਆਖਿਆ ਵੀ ਗੁਰਦੇਵ ਨੇ ਦਿੱਤੀ ਹੈ। ਅਸੀਂ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਉਹਦੇ ਵਿੱਚ ਦਾਤਾਰ ਦਾ ਇੱਕ ਅੰਮ੍ਰਿਤ ਬਚਨ ਹੈ ਕਿ ਜੋ ਪ੍ਰਾਣੀ ਨਿਸ ਦਿਨ ਭਜੈ, ਇਵੇਂ ਹਰ ਜਨ ਕੋ ਈ ਸੁਹਾਵ ਹੈ, ਜਿਹੜਾ ਦਿਨ ਰਾਤ ਕੇਵਲ ਪਰਮਾਤਮਾ ਦੀ ਬੰਦਗੀ ਕਰੇ। ਮਹਾਰਾਜ ਬਖਸ਼ਿਸ਼ ਕਰਦੇ ਨੇ, ਜੋ ਪ੍ਰਾਣੀ ਨਿਸ ਦਿਨ ਭਜੈ, ਰੂਪ ਰਾਮ 'ਚ ਜਾਣ, ਰੂਪ ਰਾਮ 'ਤੇ ਜਾਣ, ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ। ਐਸਾ ਹਰ ਜਨ ਜਿਹੜਾ ਦਿਨ ਰਾਤ ਕੇਵਲ ਪਰਮਾਤਮਾ ਦੀ ਬੰਦਗੀ ਕਰਦਾ ਹੈ, ਜਿਹਨੂੰ ਸਤਿਗੁਰੂ ਨੇ ਬਾਣੀ 'ਚ ਕਿਹਾ ਉਠਤ ਬੈਠਤ ਸੋਵਤ ਨਾਮ ਕਹੁ ਨਾਨਕ ਜਨ ਕੈ ਸਦ ਕੰਮ। ਉੱਠਦਿਆਂ ਬੈਠਦਿਆਂ ਸੁੱਤਿਆਂ ਜਾਗਦਿਆਂ ਉਹਦਾ ਇੱਕੋ ਹੀ ਕੰਮ ਕਿ ਉਹਨੂੰ ਪਰਮਾਤਮਾ ਦੀ ਯਾਦ ਕਦੀ ਵਿਸਰੇ ਨਾ।
ਰਹਾਓ ਅਮਲਾਂ ਸਿਉਂ ਅਮਲੀ ਲਪਟਾਇਓ, ਭੂਮਨਾ ਭੂਮ ਪਿਆਰੀ।
ਅੱਗੇ ਮਹਾਰਾਜ ਸੰਤ ਬਾਰੇ ਦੱਸਦੇ, ਕਹਿੰਦੇ ਨੇ ਜਿਹੜਾ ਬੰਦਾ ਅਮਲੀ ਹੈ ਨਾ, ਨਸ਼ਈ ਜਾਂ ਨਸ਼ੇੜੀ ਹੈ, ਉਸ ਬੰਦੇ ਨੂੰ ਅਮਲ ਤੋਂ ਵੱਧ ਕੁਝ ਵੀ ਚੰਗਾ ਨਹੀਂ ਜੇ ਲੱਗਦਾ। ਅਤੇ ਜਿਸ ਬਿਮਾਰੀ ਦਾ ਸ਼ਿਕਾਰ ਪੰਜਾਬ ਦਾ ਹਰ ਪਿੰਡ ਤਕਰੀਬਨ ਮੈਂ ਸ਼ਬਦ ਵਰਤ ਰਿਹਾ, ਕੋਈ ਖਰਿਓ ਬੂਟ ਰਿਓ ਰੀ, ਕੋਈ ਟਾਵਾਂ ਘਰ ਬਚਿਆ ਹੋਵੇ, ਪਿਆਰਿਓ ਨਸ਼ੈੜੀ ਬੰਦਾ ਅਤੇ ਇਹ ਨਸ਼ਾ ਘਰਾਂ ਦੇ ਘਰ ਤਬਾਹ ਕਰਕੇ ਚਲਾ ਗਿਆ ਹੈ। ਇੱਕ ਵਿਦਵਾਨ ਨੇ ਕਿਹਾ ਸੀ ਪਿਆਲੀ ਇਹੋ ਜਿਹੀ ਤ੍ਰਿਸ਼ਨਾਲੂ ਹੈ ਕਿ ਸ਼ਾਇਦ ਕਿ ਇਹਦੇ ਵਿੱਚ ਦੁਨੀਆ ਭਰ ਦੀ ਦੌਲਤ ਵੀ ਪਾ ਦਿਓ ਅਤੇ ਪਿਆਲੀ ਫਿਰ ਵੀ ਕਦੀ ਭਰਦੀ ਨਹੀਂ ਹੁੰਦੀ, ਫਿਰ ਵੀ ਖਾਲੀ ਦੀ ਖਾਲੀ ਰਹਿੰਦੀ ਹੈ। ਜਿੱਥੇ ਨਸ਼ਾ ਆ ਗਿਆ ਨਾ ਪਿਆਰਿਓ, ਸਮਝੋ ਉਹ ਪਰਿਵਾਰ ਤਬਾਹੀ ਵਾਲੇ ਪਾਸੇ ਤੁਰ ਪਿਆ। ਗੁਰੂ ਸਾਹਿਬ ਨੇ ਸਾਨੂੰ, ਹਾਲਾਂਕਿ ਇਹ ਪ੍ਰਕਰਨ ਨਹੀਂ ਮੇਰਾ, ਮੈਂ ਇਹ ਸ਼ਬਦ ਵਿੱਚ ਇਹ ਗੱਲ ਨਹੀਂ ਕੀਤੀ ਕਿ ਵੀ ਨਸ਼ਾ ਪੀਣ ਅਤੇ ਨਾ ਪੀਣ ਬਾਰੇ, ਅਤੇ ਸਿਰਫ ਇੱਕ ਉਦਾਹਰਣ ਲਈਏ ਕਿ ਨਸ਼ੈੜੀ ਬੰਦਾ ਨਸ਼ੇ ਤੋਂ ਬਿਨਾਂ ਨਹੀਂ ਰਹਿ ਸਕਦਾ ਅਤੇ ਰੱਬ ਦੀ ਬੰਦਗੀ ਕਰਨ ਵਾਲਾ ਬੰਦਗੀ ਤੋਂ ਬਿਨਾਂ ਨਹੀਂ ਰਹਿ ਸਕਦਾ। ਪਰ ਮੈਂ ਥੋੜ੍ਹਾ ਜਿਹਾ ਇਸ ਪ੍ਰਕਰਨ ਵਿੱਚੋਂ ਨਿਕਲ ਕੇ ਬੇਨਤੀ ਕਰਨੀ ਚਾਹਾਂਗਾ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਮੰਨਣ ਵਾਲਿਓ, ਕਿਸੇ ਕਿਸਮ ਦਾ ਵੀ ਨਸ਼ਾ ਗੁਰਮਤ ਨੇ, ਗੁਰੂ ਗ੍ਰੰਥ ਸਾਹਿਬ ਨੇ ਸਵੀਕਾਰ ਨਹੀਂ ਕੀਤਾ, ਉਹ ਕਿਸੇ ਰੂਹ ਵਿੱਚ ਹੋਵੇ। ਅੱਗੇ ਤਾਂ ਇਕੱਲਾ ਆਪਾਂ ਸ਼ਰਾਬ ਦੀ ਗੱਲ ਕਰਦੇ ਸਾਂ, ਹੁਣ ਤਾਂ ਪਤਾ ਨਹੀਂ ਕਿੰਨੇ ਤਰ੍ਹਾਂ ਦੇ ਨਸ਼ੇ ਨੇ। ਅਤੇ ਦੁੱਖ ਇਸ ਚੀਜ਼ ਦਾ ਹੈ ਕਿ ਸਾਡੇ ਲੋਕ ਦੋ ਤਰ੍ਹਾਂ ਦੀ ਜ਼ਿੰਦਗੀ ਜਿਉਂਦੇ ਨੇ, ਪਹਿਲਾਂ ਨਸ਼ਾ ਵੰਡਣ ਦਾ ਕੰਮ ਕਰਦੇ ਨੇ ਅਤੇ ਫਿਰ ਉਹ ਜਦੋਂ ਵੱਧ ਜਾਂਦਾ ਉਦੋਂ ਸਮੇਟਣ ਵਾਲੇ ਪਾਸੇ ਤੁਰ ਪੈਂਦੇ ਨੇ। ਪਿਆਰਿਓ, ਜਿਹਦੇ ਖੂਨ ਵਿੱਚ ਇਹ ਗੱਲ ਰਚ ਗਈ ਉਹ ਬੰਦਾ ਤਾਂ ਮੜੀਆਂ ਤੱਕ ਜਾਊਗਾ, ਕੋਈ ਟਾਵਾਂ ਮਾਈ ਕਾ ਲਾਲ ਜਿਹਦੇ 'ਤੇ ਰੱਬ ਕਿਰਪਾ ਕਰੇ ਪਿਛਾਂ ਪੋੜਾ ਆਵੇ, ਕਿੰਨਾ ਕੁ ਨੁਕਸਾਨ ਹੈ ਉਹਦਾ। ਮੈਨੂੰ ਧਨੀ ਰਾਮ ਚਾਤਰਿਕ ਦੀ ਇਹ ਗੱਲ ਯਾਦ ਹੈ, ਉਹਨੇ ਵੈਸੇ ਉਦੋਂ ਸ਼ਰਾਬ ਬਾਰੇ ਲਿਖੀ ਸੀ, ਪਰ ਅੱਜ ਤਾਂ ਪਤਾ ਨਹੀਂ ਕਿੰਨਾ ਕੁ ਸਮੈਕ ਦੱਸਦੇ ਪਏ ਆ, ਕਈ ਤਰ੍ਹਾਂ ਦੇ ਨਸ਼ੇ ਦੇਖੋ, ਅਸਾਂ ਤਾਂ ਕਦੀ ਦੇਖਿਆ ਤੱਕ ਨਹੀਂ, ਜੋ ਪੜ੍ਹਨੇ ਆ ਉਹੀ ਬੋਲਣ ਤੁਰ ਪੈਂਦੇ ਹਨ। ਕਿੰਨਾ ਕੁ ਗੰਦਾ ਨਸ਼ਾ ਹੈ ਕਿ ਜਵਾਨੀਆਂ ਗਾਲ ਕੇ ਰੱਖ ਦਿੱਤੀਆਂ। ਧਨੀ ਰਾਮ ਚਾਤਰਿਕ ਨੇ ਲਿਖਿਆ ਸੀ, ਉਹਨੇ ਕਿਹਾ ਸੀ ਪਾਣੀ ਵਿੱਚ ਕਿੱਕਰ ਦੇ ਸੱਕ ਪਾਉਂਦਾ ਬੰਦਾ, ਉਹਦੇ ਵਿੱਚ ਗੁੜ ਅਤੇ ਮਿੱਠਾ ਪਾਉਂਦਾ, ਤੇ ਕੱਚੀ ਸ਼ਰਾਬ ਤਿਆਰ ਕਰਦਾ ਤੇ ਕੁਝ ਦਿਨਾਂ ਬਾਅਦ ਉਹਨੂੰ ਅੱਗ ਤੇ ਉਬਾਲ ਕੇ ਪੱਕੀ ਜਦੋਂ ਸ਼ਰਾਬ ਬਣ ਜਾਂਦੀ ਹੈ, ਕਹਿੰਦੇ ਨੇ ਉਹ ਚੜੇਲ, ਉਹਨੇ ਸ਼ਬਦ ਚੜੇਲ ਵਰਤੇ, ਕਹਿੰਦੇ ਨੇ ਚੜੇਲ ਇੰਨੀ ਭੈੜੀ ਹੈ ਕਿ ਜਿਸ ਘਰ ਵਿੱਚ ਵੀ ਚਲੀ ਜਾਏ ਇੰਨਾ ਅੰਨਾ ਜੱਫਾ ਮਾਰ ਦੀਏ ਮੜੀਆਂ ਤੱਕ ਬੰਦੇ ਦਾ ਸਾਥ ਹੀ ਨਹੀਂ ਛੱਡਦੀ। ਕਹਿੰਦੇ ਸ਼ੁਕਰ ਕਰੋ ਰੱਬ ਦਾ ਕਿ ਇੱਕ ਨੂੰ ਮੜੀਆਂ ਤੱਕ ਲੈ ਗਈ, ਦੂਜੇ ਇਹਦੇ ਤੋਂ ਬਚੇ ਰਹਿਣ। ਉਹਨੇ ਚਾਰ ਸਤਰਾਂ ਲਿਖੀਆਂ ਆਪਣੀ ਰਚਨਾ 'ਚ। ਉਹ ਲਿਖਦਾ, ਕਿੱਕਰ ਦੀ ਚੜੇਲ ਸਿਰ ਚੜ੍ਹ ਕੇ ਬੰਦਿਓ ਜਿੰਨ ਬਣਾਵੇ, ਇੱਜ਼ਤ ਅਣਖ ਸਿਹਤ ਅਤੇ ਪੈਸਾ ਚਾਰੇ ਬੰਨੇ ਲਾਵੇ। ਨਸ਼ੈੜੀ ਬੰਦੇ ਦੀ ਸਿਹਤ ਗਈ, ਉਹਦੀ ਇੱਜ਼ਤ ਗਈ। ਸੱਚ ਇਵੇਂ ਅਸੀਂ ਅੱਖਾਂ ਨਾਲ ਦੇਖਿਆ, ਸੱਕੇ ਮਾਂ ਬਾਪ ਵੀ ਤਾਲਾ ਮਾਰ ਕੇ ਜਾਂਦੇ ਨੇ ਜਿੰਨਾ ਪੁੱਤ ਜੰਮਿਆ। ਉਹ ਕਹਿੰਦੇ ਨੇ ਇਹਦਾ ਭਰੋਸਾ ਕੋਈ ਨਹੀਂ, ਕਿਤੇ ਘਰੋਂ ਸਮਾਨ ਕੱਢ ਕੇ ਬਾਹਰ ਨਾ ਵੇਚ ਆਵੇ। ਇੰਨੀ ਇੱਜ਼ਤ ਬੰਦੇ ਦੀ ਚਲੀ ਜਾਂਦੀ। ਕਿੱਕਰ ਦੀ ਚੜੇਲ ਸਿਰ ਚੜ੍ਹ ਕੇ ਬੰਦਿਓ ਜਿੰਨ ਬਣਾਵੇ, ਇੱਜ਼ਤ ਅਣਖ ਸਿਹਤ ਅਤੇ ਪੈਸਾ ਚਾਰੇ ਬੰਨੇ ਲਾਵੇ, ਐਸਾ ਅੰਨਾ ਜੱਫਾ ਮਾਰੇ ਮੜੀਆਂ ਤੀਕ ਨਾ ਛੱਡੇ, ਫਿਰ ਵੀ ਸ਼ੁਕਰ ਕਰੋ ਰੱਬ ਦਾ ਜੇ ਪਿਛਲਿਆਂ ਕੋਲ ਨਾ ਆਵੇ। ਸ਼ੁਕਰ ਕਰੋ ਇਹ ਤੋਂ ਕੋਈ ਬੰਦਾ ਬਚ ਜਾ। ਖੈਰ ਮੈਂ ਪ੍ਰਕਰਨ ਵਿੱਚ ਰਹਾਂ ਕਿ ਅਮਲੀ ਬੰਦਾ ਅਮਲ ਤੋਂ ਬਿਨਾਂ ਨਹੀਂ ਰਹਿ ਸਕਦਾ। ਸੱਚ ਇਹ ਵੀ ਉਹ ਸਭ ਕੁਝ ਦਾਂ 'ਤੇ ਲਾ ਦਿੰਦਾ। ਮਹਾਰਾਜ ਕਹਿੰਦੇ ਨੇ ਪਿਆਰਿਓ, ਅਮਲੀ ਘਰ ਵੀ ਦਾਂ 'ਤੇ ਲਾ ਦਿੰਦਾ, ਅਮਲੀ ਜ਼ਮੀਨ ਵੀ ਦਾਂ 'ਤੇ ਲਾ ਦਿੰਦਾ, ਅਮਲੀ ਸੱਚ ਇਵੇਂ ਖਾਣ ਵਾਲੇ ਭਾਂਡੇ ਵੀ ਵੇਚਣ ਤੁਰ ਪੈਂਦਾ। ਕਹਿੰਦੇ ਜਿਵੇਂ ਅਮਲੀ ਬੰਦਾ ਅਮਲ ਤੋਂ ਬਿਨਾਂ ਨਹੀਂ ਰਹਿ ਸਕਦਾ, ਰੱਬ ਦਾ ਸੰਤ ਜਨ ਪਰਮਾਤਮਾ ਦੇ ਸਿਮਰਨ ਤੋਂ ਬਿਨਾਂ ਨਹੀਂ ਰਹਿ ਸਕਦਾ, ਉਹ ਸਭ ਕਿਸੇ ਨੂੰ ਤਿਆਗ ਸਕਦਾ। ਮਹਾਰਾਜ ਬਚਨ ਕਰਦੇ ਨੇ ਇੱਕ ਅਮਲੀ ਬੰਦਾ, ਉਹਨੂੰ ਅਮਲ ਤੋਂ ਬਿਨਾਂ ਉਹਦਾ ਗੁਜ਼ਾਰਾ ਨਹੀਂ। ਅਤੇ ਜਿਹੜਾ ਜ਼ਿਮੀਂਦਾਰ ਹੈ, ਭੂਮੀ ਦਾ ਮਾਲਕ ਭੂਮੀਆਂ ਹੈ, ਭੂਮਨ ਹੈ, ਉਹਨੂੰ ਪੁੱਛ ਕੇ ਦੇਖੋ ਆਪਣੀ ਪੈਲੀ ਨੂੰ ਵੇਖ ਕੇ ਕਿੰਨਾ ਕੁ ਚਾਅ ਚੜ੍ਹਦਾ ਹੈ। ਜਿਉਂ ਆਪਣੇ ਖੇਤਾਂ ਨੂੰ ਦੇਖਦਾ ਅਤੇ ਜ਼ਿਮੀਂਦਾਰ ਦਾ ਅੰਦਰ ਖੁਸ਼ੀ 'ਚ ਫੁੱਲਿਆ ਨਹੀਂ ਸਮਾਉਂਦਾ। ਉਹ ਜਿੱਥੇ ਮਰਜ਼ੀ ਬਾਹਰ ਗਿਆ ਹੋਵੇ ਅਤੇ ਸਭ ਤੋਂ ਪਹਿਲਾਂ ਘਰ ਵਾਪਸ ਆ ਕੇ ਕੰਮ ਇਹ ਕਰਦਾ ਕਿ ਕੱਪੜੇ ਲਾ, ਇੱਕੋ ਦਮ ਆਪਣੇ ਖੇਤਾਂ ਵੱਲ ਫੇਰਾ ਮਾਰਨ ਚੱਲ ਪੈਂਦਾ। ਕਿਉਂਕਿ ਜ਼ਿਮੀਂਦਾਰ ਦਾ ਜ਼ਮੀਨ ਨਾਲ ਬੜਾ ਗੂੜਾ ਰਿਸ਼ਤਾ ਹੈ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਜ਼ਿਮੀਂਦਾਰ ਜ਼ਮੀਨ ਤੋਂ ਬਿਨਾਂ ਨਹੀਂ ਰਹਿ ਸਕਦਾ, ਅਮਲੀ ਬੰਦਾ ਅਮਲ ਤੋਂ ਬਿਨਾਂ ਨਹੀਂ ਰਹਿ ਸਕਦਾ।
ਖੇਰ ਸੰਗ ਬਾਰੁਕ ਹੈ ਲੀਨਾ, ਪ੍ਰਭ ਸੰਤ ਐਸੇ ਹਿਤਕਾਰੀ।
ਇੱਕ ਨਿੱਕਾ ਬੱਚਾ ਜਿਹੜਾ ਮਾਂ ਦਾ ਦੁੱਧ ਪੀਂਦਾ ਹੈ ਜੀ, ਉਹ ਦੁੱਧ ਤੋਂ ਬਿਨਾਂ ਰਹਿ ਸਕੇਗਾ? ਪਿਆਰਿਓ, ਬੱਚੇ ਨੂੰ ਭੁੱਖ ਲੱਗੀ ਹੋਵੇ ਅਤੇ ਆਪਾਂ ਉਹਦੇ ਅੱਗੇ ਖਿਡੌਣੇ ਜਾਂ